ਸਤਨਾਮ ਸ੍ਰੀ ਵਾਹਿਗੁਰੂ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾਂ ਕੀ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਵ ਸੁਖ ਪਾਵੇ ਮੇਰੇ ਮਨ ਜਪ ਮਨ ਸਤਨਾਮ ਸਦਾ ਸਤਨਾਮ 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 ਜੀ ਸਤਨਾਮ ਵਾਹਿਗੁਰੂ 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 ਜਪ ਮਨ ਸਤਨਾਮ ਸਦਾ ਤੇਨਾਮ ਫਲਤ ਫਲਤ ਮੁਖ ਪੂਜਲ ਹੋਇਐ ਨਿਤ ਧਿਆਇ ਹਰ ਹਰ ਪਵੇ ਚਲ ਕਰਨਾ। ਪਰਮ ਸਤਿਕਾਰਯੋਗ ਗੁਰੂ ਦਰਬਾਰ ਦੇ ਵਿੱਚ ਗੁਰੂ ਪਿਆਰ ਵਿੱਚ ਸਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਖਿਆਲ ਬਾਹਰ ਜਾਣ ਤੋਂ ਰੋਕੀਏ, ਚਿਤ ਵਿਰਤੀਆਂ ਨੂੰ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਕਿਰਪਾ ਕਰੋ ਜੀ, ਉਚਾਰਨ ਕਰੋ ਸਤਨਾਮ ਸ੍ਰੀ। ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਸਾਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਬੈਠ ਕੇ ਨਾਮ ਬਾਣੀ ਦਾ ਲਾਹਾ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬਹੁਤ ਹੀ ਪਿਆਰ ਵਾਲੇ ਬੱਚੇ ਜੋ ਕਿ ਕੀਰਤਨ ਦੇ ਰਾਹੀਂ ਸਾਨੂੰ ਜੋੜ ਰਹੇ ਸਨ, ਦਿਲ ਕਰਦਾ ਸੀ ਕਿ ਸੁਣਦੇ ਜਾਈਏ, ਕਿੰਨਾ ਪਿਆਰ ਭਰਿਆ ਪ੍ਰਬੰਧ ਹੈ। ਕਿ ਇਹਨਾਂ ਵਿਦੇਸ਼ਾਂ ਦੇ ਵਿੱਚ ਕਿੰਨਾ ਵਤਨਾਂ ਤੋਂ ਦੂਰ ਇੱਕ ਬਹੁਤ ਵੱਡਾ ਯਤਨ ਹੈ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਪਨੀਰੀ ਹੈ, ਉਸ ਨੂੰ ਸੰਭਾਲਣ ਦਾ ਉਪਰਾਲਾ ਇਹਨਾਂ ਪ੍ਰਬੰਧਕ ਵੀਰਾਂ ਵੱਲੋਂ ਤੁਹਾਡੀ ਸਹਿਯੋਗ ਦੇ ਨਾਲ ਹੋ ਰਿਹਾ ਹੈ। ਬਹੁਤ ਅਪਾਰ ਬਖਸ਼ਿਸ਼ ਹੈ। ਆਓ ਧਿਆਨ ਦਿਓ, ਆਪਾਂ ਵਿਚਾਰ ਕਰ ਰਹੇ ਹਾਂ। ਸਤਸੰਗਤ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਿੱਥੋਂ ਸਾਨੂੰ ਨਾਮ ਨਾਲ ਜੁੜਨ ਦੀ ਸੇਧ ਪ੍ਰਾਪਤ ਹੋਵੇ। ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਬੈਠ ਕੇ ਜਦੋਂ ਆਪਾਂ ਆਪਣਾ ਇਹ ਸਬਕ, ਇਹ ਲੈਸਨ ਰਿਪੀਟ ਕਰਦੇ ਹਾਂ, ਇੱਥੇ ਉਹ ਦ੍ਰਿੜ ਹੋ ਜਾਂਦਾ ਹੈ, ਉਹ ਗੁਰੂ ਮੰਤਰ ਜਪਣ ਦਾ, ਨਾਮ ਤੱਕ ਪਹੁੰਚਣ ਦਾ ਸਖੈਨ ਰਸਤਾ ਪ੍ਰਾਪਤ ਹੋ ਜਾਂਦਾ ਹੈ। ਸੋ ਆਪਾਂ ਪਿਛਲੇ ਜਿਹੜੇ ਸਤਸੰਗ ਹੋਏ ਉਹਨਾਂ ਦੇ ਵਿੱਚ ਇੱਕ ਵਿਚਾਰ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿ ਰਹੇ ਹਨ ਕਿ ਮਰਦਾਨਿਆਂ, ਆ ਦੁਨੀਆਂ ਜੋ ਹੈ ਇਸ ਨੂੰ ਨਾਮ ਦੀ ਕਦਰ ਨਹੀਂ। ਠੀਕ ਹੈ, ਜਿਵੇਂ ਤੂੰ ਗਿਆ ਇਸ ਸ਼ਹਿਰ ਦੇ ਵਿੱਚ ਜਿੱਥੇ ਜਿਹੜਾ ਜੀ ਕਿਸੇ ਕਿਸਮ ਦਾ ਕਾਰੋਬਾਰ ਕਰਨ ਵਾਲਾ ਸੀ, ਉਹਨੂੰ ਆਪਣੇ ਕੰਮ ਬਾਰੇ ਤਾਂ ਪਤਾ ਹੈ। ਜਿਵੇਂ ਸਬਜ਼ੀ ਵਾਲੇ ਕੋਲ ਗਿਆ, ਲਾਲ ਦੀ ਕੀਮਤ ਪੁੱਛੀ, ਉਸਨੇ ਸਬਜ਼ੀ ਕਿੰਨੀ ਕੁ ਦੋ ਮੂਲੀਆਂ ਕੀਮਤ ਪਾਈ, ਮਠਿਆਈ ਵਾਲੇ ਨੇ ਅੱਧ ਸਿਰ ਮਠਿਆਈ ਕੀਮਤ ਪਾਈ, ਅਲੱਗ ਅਲੱਗ ਜਿੰਨੀ ਕੁ ਸੋਚ ਸੀ ਉਸ ਮੁਤਾਬਕ ਉਹਨਾਂ ਨੇ ਕੀਮਤ ਪਾਈ। ਪਰ ਪਾਤਸ਼ਾਹ ਜੀ ਨੇ ਜਦੋਂ ਇਹ ਕਿਹਾ ਸੀ ਕਿ ਇਹਦੀ ਕੀਮਤ ਪੁੱਛਣੀ ਹੈ ਤੇ ਨਾਲ ਪ੍ਰਸ਼ਾਦ ਪਾਣੀ ਛੱਕ ਕੇ ਆ, ਇਹ ਵੇਚਣਾ ਨਹੀਂ। ਹੁਣ ਜਦੋਂ ਸਾਲਸਰਾਏ ਜੋਹਰੀ ਕੋਲ ਗਿਆ, ਕਦਰਦਾਨ ਸੀ, ਉਸ ਨੇ ਲਾਲ ਦੀ ਕੀਮਤ ਪਾਈ ਕਿ ਇਹਦੇ ਤਾਂ ਦਰਸ਼ਨੀ ਭੇਟ ਹੀ 100 ਰੁਪਇਆ ਹੈ ਤੇ ਸਾਰੇ ਭਾਰਤ ਵਰਸ਼ ਦੇ ਜੋਹਰੀ ਇਕੱਠੇ ਹੋਣਗੇ, ਫਿਰ ਜਾ ਕੇ ਇਹਦੀ ਕੀਮਤ ਦੱਸੀ ਜਾ ਸਕਦੀ ਹੈ। ਪਰ ਹੈ ਕਿਸੇ ਕੋਲ ਵੀ ਨਹੀਂ, ਕਿਉਂਕਿ ਉਸ ਨੂੰ ਚਰਨ ਛੋਹ ਪ੍ਰਾਪਤ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਉਹ ਨਾਜਾਬ, ਉਹ ਭਾਵੇਂ ਇੱਕ ਕੰਚ ਦਾ ਟੁਕੜਾ ਸੀ, ਪਰ ਉਸ ਨੂੰ ਚਰਨ ਛੋਹ ਪ੍ਰਾਪਤ ਹੋਣ ਕਰਕੇ ਉਹਦੀ ਕੀਮਤ ਕੋਈ ਪਾ ਨਹੀਂ ਸਕਿਆ। ਪਰ ਹੁਣ ਜਦੋਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾਲਸਰਾਏ ਜੋਹਰੀ ਆਏ, ਪਾਤਸ਼ਾਹ ਜੀ ਉਸ ਪ੍ਰਥਾ ਉਪਦੇਸ਼ ਕਰ ਰਹੇ ਹਨ ਕਿ ਇਸ ਤੋਂ ਵੀ ਕੀਮਤ ਇੱਕ ਲਾਲ ਹੈ ਜਿਸ ਦੀ ਕੋਈ ਕੀਮਤ ਨਹੀਂ, ਉਹ ਇਸ ਸਰੀਰ ਦੇ ਵਿੱਚ ਨਾਮ ਹੈ, ਇਸ ਦੇ ਬਾਰੇ ਇਹਦੀ ਕੀਮਤ ਕੋਈ ਦੱਸ ਨਹੀਂ ਸਕਿਆ। ਸਾਈ ਨਾਮ ਅਮੋਲ, ਕੀਮਤ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਏ ਤੇ ਨਾਨਕ ਹਰ ਰੰਗ ਮਾਣ ਦੋ। ਸਤਸੰਗ ਦੇ ਵਿੱਚ ਪਤਾ ਲੱਗ ਜਾਂਦਾ ਹੈ, ਸੰਤ ਸੰਗ ਅੰਤਰ ਪ੍ਰਭ ਡਿਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਉਹ ਨਾਮ ਨਾਲ ਜੁੜਨ ਦਾ ਸਾਧਨ ਪਤਾ ਲੱਗ ਜਾਂਦਾ ਹੈ। ਸਤਸੰਗ ਦੇ ਵਿੱਚ ਯੁਗਤੀਆਂ ਉਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਕਿ ਸਾਨੂੰ ਨਾਮ ਤੱਕ ਪਹੁੰਚਣਾ ਕਿਵੇਂ ਹੈ। ਨਾਮ ਸਾਡੇ ਸਾਰਿਆਂ ਦੇ ਅੰਦਰ ਹੈ। ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਤੇ ਉੱਥੇ ਪਹੁੰਚਣਾ ਕਿਵੇਂ? ਗੁਰੂ ਕੋਲੋਂ ਮੰਤਰ ਲੈ ਕੇ ਉਸ ਦੀ ਕਮਾਈ ਕਰਨੀ। ਕੱਲ ਆਪਾਂ ਵਿਚਾਰ ਕੀਤੀ ਸੀ, ਕਿਉਂਕਿ ਗੁਰਬਾਣੀ ਹੈ, ਬਾਣੀ ਕਿਤੇ ਭਿਆਨਕ ਵਚਨ ਵੀ ਕਰਦੀ ਹੈ, ਇੱਕ ਮਾਤਾ ਵਾਂਗੂ ਪਿਆਰ ਨਾਲ ਵੀ ਸਮਝਾਉਂਦੀ ਹੈ, ਤੇ ਕਿਤੇ ਇਸ ਤਰ੍ਹਾਂ ਦੇ ਨਾਲ ਸਾਰਾ ਅਥਾਰਥ ਦੇ ਵੱਲ ਨੂੰ ਪ੍ਰੇਰਦੀ ਹੈ। ਇਹ ਬਾਣੀ ਜੋ ਜੀਓ ਜਾਣੇ, ਜਿਸ ਅੰਤਰ ਰਵੇ ਹਰਨਾਮਾ, ਪਾਤਸ਼ਾਹ ਜੀ ਦੀ ਬਾਣੀ ਜਿੱਥੋਂ ਵੀ ਪੜ੍ਹ ਲਓ ਜਾਂ ਸੁਣ ਲਓ, ਸਾਰੀ ਹੀ ਨਾਮ ਵੱਲ ਨੂੰ ਪ੍ਰੇਰਦੀ ਹੈ। ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਬਾਣੀ ਪੜ੍ਹਨੀ ਜ਼ਰੂਰੀ ਹੈ ਜਾਂ ਨਾਮ ਜਪਣਾ ਜ਼ਰੂਰੀ ਹੈ? ਪਾਤਸ਼ਾਹ ਕਹਿੰਦੇ ਇਹ ਦੋਵੇਂ ਜ਼ਰੂਰੀ ਹਨ। ਸਮਾਂ ਹੈ, ਸਮਾਂ ਜਿਹੜਾ ਨਾਮ ਦਾ ਹੈ, ਉਹ ਨਾਮ ਜਪਣਾ ਜਿਹੜਾ ਹੈ ਉਹ ਜ਼ਰੂਰੀ ਹੈ। ਜਿਵੇਂ ਧਰਤੀ ਦੇ ਵਿੱਚ ਬੀਜ ਬੀਜਦੇ ਆ ਫਿਰ ਫਲ ਮਿਲਦਾ ਹੈ, ਮਿਸਾਲ ਨਾਲ ਸਮਝਾਇਆ ਕਿ ਇਹ ਬਾਣੀ ਧਰਤੀ ਹੈ ਤੇ ਬੀਜ ਜਿਹੜਾ ਹੈ ਉਹ ਨਾਮ ਹੈ। ਇਹ ਬਾਣੀ ਜੋ ਜੀਉ ਜਾਣੇ, ਜੋ ਵੀ ਇਸ ਨੂੰ ਪੜ ਕੇ ਅਨੁਭਵ ਕਰਦਾ ਹੈ, ਬਾਣੀ ਪ੍ਰੇਰਦੀ ਹੀ ਨਾਮ ਵੱਲ ਨੂੰ ਹੈ ਕਿ ਨਾਮ ਤੱਕ ਕਿਵੇਂ ਪਹੁੰਚਣਾ ਹੈ। ਤੇ ਜਦੋਂ ਤੱਕ ਜਿਵੇਂ ਧਰਤੀ ਨੂੰ ਵਾਹੀ ਜਾਓ, ਨਾਮ ਨਾ ਬੀਜੋ, ਫਲ ਨਹੀਂ ਮਿਲਦਾ। ਬਾਣੀ ਵੈਰਾਗ ਪੈਦਾ ਕਰਦੀ ਹੈ, ਪਿਆਰ ਉਤਪੰਨ ਹੁੰਦਾ ਹੈ, ਤੇ ਨਾਮ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸੁਖ ਦੀ ਪ੍ਰਾਪਤੀ ਹੀ ਸਿਮਰਨ ਦੇ ਵਿੱਚ, ਯਾਦ ਕਰਨ ਦੇ ਵਿੱਚ ਹੈ। ਸੋ ਇਸ ਵਾਸਤੇ ਸਭ ਤੋਂ ਪਹਿਲਾਂ ਜੋ ਗੁਰੂ ਦਾ ਸਿੱਖ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੇ, ਉਹ ਨਾਮ ਨਾਲ ਜੁੜਦਾ ਹੈ, ਧਿਆਨ ਚ ਬੈਠਦਾ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਨਾਮ ਜਪਣ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਪਰ ਆਪਾਂ ਕਰਦੇ ਤਾਂ ਹਾਂ ਰਾਮ ਰਾਮ ਸਭ ਕੋ ਕਹਿ, ਕਿਹਾ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੇ ਕੋਏ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਕੋਲੋਂ ਵਿਧੀ ਪੂਰਵਕ ਗੁਰੂ ਦਾ ਮੰਤਰ ਲਿਆ ਜਾਂਦਾ ਹੈ, ਅੱਜ ਤੱਕ ਕਿਸੇ ਨੇ ਕਿਸੇ ਨੂੰ ਨਾਮ ਨਹੀਂ ਦਿੱਤਾ, ਨਾਮ ਨਾ ਬਾਹਰੋਂ ਮਿਲਦਾ ਹੈ। ਪਰ ਅੱਜ ਦੀ ਮਨੁੱਖ ਦੀ ਹਾਲਤ ਇਹ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਇਸ ਨੂੰ ਉਸ ਅੰਦਰ ਜਿਵੇਂ ਹਿਰਨ ਦੀ ਮਿਸਾਲ ਦਿੱਤੀ ਹੈ ਕਿ ਉਹਦੀ ਕਸਤੂਰੀ ਤਾਂ ਅੰਦਰ ਹੈ ਪਰ ਉਹ ਬਾਹਰ ਭਾਲਦਾ ਤੁਰਿਆ ਫਿਰਦਾ ਹੈ। ਤੇ ਇਸ ਤਰ੍ਹਾਂ ਦੇ ਅੱਜ ਦੇ ਇਨਸਾਨ ਦੀ ਹਾਲਤ ਹੈ ਕਿ ਮੈਨੂੰ ਨਾਮ ਕੋਈ ਦੇਵੇਗਾ, ਨਾਮ ਨਹੀਂ ਦਿੱਤਾ ਕਿਸੇ ਨੇ, ਨਾਮ ਤਾਂ ਸਾਰਿਆਂ ਦੇ ਅੰਦਰ ਹੈ। ਗੁਰੂ ਮੰਤਰ ਲੈ ਕੇ ਉਸ ਦੀ ਕਮਾਈ ਕੀਤੀ ਜਾਂਦੀ ਹੈ। ਆਪਾਂ ਕੱਲ ਵਿਚਾਰ ਕੀਤੀ ਸੀ ਕਿ ਗੁਰੂ ਦਾ ਮੰਤਰ ਐਸਾ ਹੈ ਕਿ ਉਹ ਨਾਮ ਤੱਕ ਪਹੁੰਚਾ ਦਿੰਦਾ ਹੈ। ਇਹਦੀਆਂ ਜੁਗਤੀਆਂ ਹਨ, ਅਵਿਆਸੀ ਪੁਰਸ਼ ਗੁਰਮੁਖਾਂ ਦੀ ਸੰਗਤ ਇਹ ਦੱਸ ਦਿੰਦੀ ਹੈ। ਜੋ ਸੀਨੇ ਵਸੀਨੇ ਚੱਲਿਆ ਆ ਰਿਹਾ ਹੈ, ਗੁਰਮੁਖ ਗਾਡੀ ਰਾਹ ਚਲਾਇਆ, ਗੁਰਬਾਣੀ ਪ੍ਰੇਰਦੀ ਨਾਮ ਵੱਲ ਹੈ। ਨਾਮ ਤੱਕ ਪਹੁੰਚਣ ਵਾਸਤੇ ਗੁਰੂ ਤੋਂ ਮੰਤਰ ਲਿਆ ਜਾਂਦਾ ਹੈ। ਤੇ ਸਾਡੇ ਇਸ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਹਜ਼ੂਰੀ ਦੇ ਵਿੱਚ ਪੰਜ ਪਿਆਰੇ ਇਹ ਮੰਤਰ ਦਿੰਦੇ ਨੇ। ਬਾਣੀ ਜੋ ਹੈ ਸਾਰੀ 1430 ਅੰਗ, ਇਸ ਦਾ ਸਾਰ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦਾ ਸਾਰ ਮੂਲ ਮੰਤਰ ਵਿੱਚ ਹੈ, ਮੂਲ ਮੰਤਰ ਦਾ ਸਾਰ ਗੁਰੂ ਮੰਤਰ ਵਿੱਚ ਹੈ। ਜਦੋਂ ਮਰਦਾਨਾ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਿਆ ਕਿ ਪਾਤਸ਼ਾਹ ਜੀ ਆਪ ਹੀ ਸਿੱਧਾ ਹੀ ਕਹਿ ਦਿਆ ਕਰੋ ਕਿ ਵਾਹਿਗੁਰੂ ਦਾ ਨਾਮ ਜਪੋ, ਇੰਨਾ ਸਮਝਾਉਣ ਦੀ ਕੀ ਲੋੜ ਹੈ। ਪਾਤਸ਼ਾਹ ਜੀ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਜਦੋਂ ਮਰਦਾਨੇ ਨੂੰ ਭੇਜਿਆ ਕਿ ਇਹ ਲਾਲ ਤੈਨੂੰ ਦਿੱਤਾ, ਇਹਦੀ ਕੀਮਤ ਪੁੱਛ ਕੇ ਆ, ਤਾਂ ਜਦੋਂ ਬਹੁਤਾ ਸਮਝਾਉਣ ਦਾ ਯਤਨ ਕਰਦਾ ਹੈ, ਉਸ ਨੂੰ ਇਸ਼ਾਰਿਆਂ ਦੇ ਨਾਲ ਹੀ ਇਸ ਤਰ੍ਹਾਂ ਕਹਿੰਦੇ ਨੇ ਕਿ ਪਾਗਲ ਹੈ, ਮੈਂਟਲੀ ਅਪਸੈਟ ਹੈ, ਕਿੱਡੇ ਐਸੇ ਅਪਸ਼ਬਦ ਸੁਣੇ। ਸੋ ਇਸ ਕਰਕੇ ਦੁਨੀਆਂ ਦੇ ਦਸਤੂਰ ਐਸੇ ਨੇ। ਜਨਮ ਸਾਖੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਇਸ ਦੁਨੀਆਂ ਦੇ ਵਿੱਚ ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਕਿ ਜੇ ਬੋਲਦੇ ਹਾਂ ਤਾਂ ਕਹਿਣਗੇ ਕਿ ਬਹੁਤ ਬੜਬੜ ਕਰਦਾ ਹੈ, ਚੁੱਪ ਰਹਾਂ ਤਾਂ ਆਖੀਏ ਇਸ ਕੱਟ ਨਾਹੀਂ ਮਤ, ਜੇ ਬਹਿ ਰਹਾਂ ਤਾਂ ਆਖੀਏ ਬੈਠਾ ਸੱਤਰ ਖੱਤ। ਕਿਸੇ ਗੱਲ ਦੇ ਤੇ ਦੁਨੀਆਂ ਸਹਿਮਤ ਨਹੀਂ ਹੁੰਦੀ। ਸੋ ਇਸ ਕਰਕੇ ਕਾਹੀਂ ਗਲੀ ਨਾ ਮੇਵਣੀ, ਇਹ ਦੁਨੀਆਂ ਦਾ ਦਸਤੂਰ ਐਸਾ ਏ, ਕਿੱਥੇ ਕੱਢਾਂ ਝੱਤ ਇੱਥੇ ਉੱਤੇ ਨਾਨਕਾ ਕਰਤਾ ਰੱਖੇ ਪਾਤੇ। ਜਨਮ ਸਾਖੀ ਦੇ ਵਿੱਚ ਬਚਨ ਆਏ ਨੇ ਕਿ ਇਸ ਤਰ੍ਹਾਂ ਦੇ ਨਾਲ ਇਹ ਜੇ ਬਹੁਤਾ ਦੱਸਦੇ ਆ ਤਾਂ ਉਸ ਦਾ ਹੋਰ ਤਰ੍ਹਾਂ ਦੇ ਨਾਲ ਅਰਥ ਕੱਢ ਲੈਂਦੇ ਨੇ। ਇਹ ਕੋਈ ਇਸ ਤਰ੍ਹਾਂ ਦੇ ਨਾਲ ਦੁਨੀਆਂ ਦਾ ਦਸਤੂਰ ਹੈ। ਬਾਬਾ ਜੀ ਨੂੰ ਕੋਈ ਕੀ ਕਹਿੰਦਾ, ਕੋਈ ਕਹਿ ਭੂਤਨਾ ਕੋਈ ਕਹਿ ਬੇਤਾਲਾ, ਇਥੋਂ ਤੱਕ ਆਪ ਨਾਰਾਇਣ ਕਲਾਤਾਰ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਐਸਾ ਬਚਨ ਕਰ ਦਿੰਦੇ ਨੇ। ਪਾਤਸ਼ਾਹ ਕਹਿੰਦੇ ਇਸੇ ਕਰਕੇ ਇਹ ਸਾਰੇ ਯਤਨ ਨੇ ਮਨ ਸਮਝਾਵਣ ਕਾਰਨ ਹੈ, ਕੁਛ ਅਕ ਪੜੀਏ ਗਿਆਨ। ਸੋ ਅੱਜ ਐਸਾ ਉਪਦੇਸ਼ ਆ ਰਿਹਾ ਹੈ ਕਿ ਉਹ ਗੁਰੂ ਦਾ ਜਿਹੜਾ ਮੰਤਰ ਹੈ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਇਸ ਦਾ ਜਾਪ ਕਰਕੇ ਸਾਰੀ ਜਿਹੜੀ ਸਾਡੇ ਅੰਦਰ ਮੈਂ ਤੇ ਤੂੰ ਹੈ, ਇਹਦਾ ਫਰਕ ਪਿਆ ਹੈ। ਇਸ ਵਾਹਿਗੁਰੂ ਮੰਤਰ ਦੇ ਨਾਲ ਦੂਰ ਹੋਣਾ ਹੈ ਤੇ ਸਾਰਿਆਂ ਦੇ ਅੰਦਰ ਇਹ ਦਵਾਈ ਪਈ ਹੈ। ਹਰ ਔਖਦ ਸਭ ਘੱਟ ਹੈ ਭਾਈ, ਕੌਣ ਹੈ ਜਿਹਦੇ ਵਿੱਚ ਨਹੀਂ ਹੈ? ਪਰ ਪਤਾ ਨਹੀਂ ਲੱਗਦਾ, ਗੁਰਪੂਰੇ ਬਿਨ ਵਿਧ ਨਾ ਬਣਾਈ, ਵਿਧੀ ਦਾ ਪਤਾ ਨਹੀਂ ਲੱਗਦਾ ਕਿ ਕਿਵੇਂ ਇਹ ਜਿਹੜਾ ਜਿਵੇਂ ਕੋਈ ਫਾਰਮੂਲਾ ਹੋਵੇ, ਨੈਟ ਰਿਜ਼ਲਟ ਤੇ ਪਹੁੰਚਣ ਵਾਸਤੇ ਅਪਲਾਈ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੇ ਨਾਲ ਇਹ ਵਿਧੀ ਦਾ ਪਤਾ ਨਹੀਂ ਲੱਗਦਾ। ਬਾਣੀ ਦੱਸਦੀ ਹੈ, ਬਾਣੀ ਦੇ ਵਿੱਚ ਸਾਰੀਆਂ ਰਹਿਤਾਂ ਦੱਸੀਆਂ ਹਨ। ਇੱਕ ਤਾਂ ਪੰਜ ਪਿਆਰੇ ਦੱਸਦੇ ਹਨ, ਉਹ ਬਾਹਰਲੀਆਂ ਰਹਿਤਾਂ ਹਨ ਜਿਹਦੇ ਵਿੱਚ ਕਰੈਤਾਂ ਨੇ ਹੁੱਕਾ, ਹਜਾਮਤ, ਹਲਾਲ, ਹਰਾਮ, ਪੰਜ ਕਕਾਰ, ਪੰਜ ਰਹਿਤਾਂ, ਇਹ ਸਾਰਾ ਰਹਿਤਾਂ ਬਾਹਰਲੀਆਂ ਹਨ। ਪਰ ਅਤਰੰਗ ਸਾਧਨ ਜੋ ਹਨ ਅੰਦਰਲੀਆਂ ਰਹਿਤਾਂ ਹਨ, ਉਹ ਬਾਣੀ ਦੱਸਦੀ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ, ਗੁਰਪੂਰੇ ਬਿਨ ਬਿਦਨਾ ਬਣਾਈ, ਗੁਰਪੂਰੇ ਸੰਜਮ ਕਰਦੀ ਆ, ਨਾਨਕ ਤੋ ਫਿਰ ਦੁੱਖ ਨਾ ਥੀਆ। ਪਾਤਸ਼ਾਹ ਜੀ ਅੱਜ ਐਸਾ ਫਰਮਾਨ ਕਰਦੇ ਨੇ ਕਿ ਸੰਸਾਰ ਦੀ ਹਾਲਾਤ ਕੀ ਹੈ, ਨਾਨਕ ਦੁਖੀਆ ਸਭ ਸੰਸਾਰ। ਜਿਸ ਨੂੰ ਵੀ ਪੁੱਛ ਕੇ ਵੇਖੋ, ਜੋ ਕਿਸੇ ਨੂੰ ਵੀ ਵੇਖ ਲੋ, ਬਾਹਰੋਂ ਤਾਂ ਲੱਗਦਾ ਹੈ ਕਿ ਬੜਾ ਸੁਖੀ ਹੋਵੇਗਾ, ਵੱਡੇ ਵੱਡੇ ਜੋ ਦਿਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਪਰ ਸਾਰਿਆਂ ਦੇ ਤੁਸੀਂ ਮੱਥੇ ਤੇ ਦੇਖ ਹੀ ਸਕਦੇ ਹੋ, ਇੱਕ ਸਾਈਨ ਬੋਰਡ ਹੈ, ਚਿੰਤਤ ਹੀ ਦਿਸੈ ਸਭ ਕੋਏ, ਚੇਤ ਏਕ ਤਹੀ ਸੁਖ ਹੋਏ। ਕਿ ਜੋ ਹੈ ਸੁਖ ਉਹ ਸਿਮਰਨ ਦੇ ਵਿੱਚ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਪਰ ਇਹ ਇਨਸਾਨ ਚਿੰਤਾ ਨਹੀਂ ਛੱਡਦਾ, ਚਿੰਤਨ ਨਹੀਂ ਕਰਦਾ, ਆਪਣੀ ਸੈਲਫ ਰਿਸਰਚ ਨਹੀਂ ਕਰਦਾ, ਇਸ ਕਰਕੇ ਇਹਨੂੰ ਅੱਜ ਸਟ੍ਰੈਸ ਹੈ, ਡਿਪਰੈਸ਼ਨ ਹੈ, ਸਟ੍ਰੇਨ ਹੈ, ਬਲੱਡ ਪ੍ਰੈਸ਼ਰ ਹੈ, ਕਿੰਨੀਆਂ ਐਸੀਆਂ ਅਲਾਮਤਾਂ ਬਿਮਾਰੀਆਂ ਹਨ। ਪਰ ਜੇ ਇਹ ਬਾਣੀ ਨਾਲ ਜੁੜ ਜਾਵੇ, ਨਾਮ ਨਾਲ ਜੁੜ ਜਾਵੇ, ਫਿਰ ਸਾਰਿਆਂ ਦਾ ਇਲਾਜ ਇਹ ਹੈ, ਮੰਨੈ ਨੌ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਨਾਮ ਜਿਹੜਾ ਮੰਨ ਲਿਆ ਜਿਸ ਨੇ, ਉਹ ਬਾਜੀ ਜਿੱਤ ਜਾਂਦਾ ਹੈ। ਜਿਹੜਾ ਇਸ ਗੱਲ ਨੂੰ ਨਹੀਂ ਮੰਨਦਾ, ਇਸ ਗੱਲ ਤੋਂ ਮੁਨਕਰ ਹੈ, ਕਿਉਂਕਿ ਅੱਜ ਦਾ ਇਨਸਾਨ ਕੀ ਕਰਦਾ ਹੈ, ਉਸ ਦਾ ਜੋ ਵੀ ਹੈ ਤੁਸੀਂ ਦੇਖ ਹੀ ਰਹੇ ਹੋ, ਤੁਹਾਡਾ ਤਜਰਬਾ ਸਾਡੇ ਨਾਲੋਂ ਬਹੁਤਾ ਹੈ, ਕਿਉਂਕਿ ਤੁਸੀਂ ਇੱਥੇ ਆਏ, ਇੱਥੇ ਆ ਕੇ ਮਿਹਨਤਾਂ ਕੀਤੀਆਂ, ਆਪ ਕਿੱਡਾ ਵੱਡਾ ਫਲ ਮਿਲਿਆ। ਪਰ ਜਿਹੜਾ ਇਸ ਤਰ੍ਹਾਂ ਨਾਮ ਦਾ ਫਲ ਹੈ, ਇਹਦੀ ਨਾਮ ਦਾ ਜਿਹੜਾ ਸਵਰੂਪ ਹੈ ਦੋ ਤਰ੍ਹਾਂ ਦਾ ਹੈ। ਇਹ ਨਾਮ ਇੱਕ ਤਾਂ ਧੁਨਾਤਮਕ ਹੈ, ਇੱਕ ਵਰਣਾਤਮਕ ਹੈ। ਧੁਨਾਤਮਕ ਨਾਮ ਦੇ ਵਿੱਚ ਧੁਨ ਦੇ ਵਿੱਚ ਧਿਆਨ ਜੋੜ ਕੇ ਇਸ ਗੁਰਮੰਤਰ ਦਾ ਅਭਿਆਸ ਕੀਤਾ ਜਾਂਦਾ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ, ਧਿਆਨ ਦੇ ਵਿੱਚ ਬੈਠੇ ਤੇ ਉਸ ਨੂੰ ਇਸ ਗੱਲ ਦਾ ਅਨੁਭਵ ਹੋ ਜਾਂਦਾ ਹੈ ਕਿ ਇਹ ਜੋ ਸਾਨੂੰ ਦੁੱਖ ਲੱਗੇ ਨੇ, ਤਿੰਨ ਤਾਪ ਨੇ, ਆਦੀ ਵਿਆਦੀ ਉਪਾਧੀ, ਇਹ ਜਿਹੜੇ ਮਨ ਦੇ ਰੋਗ ਨੇ, ਤਨ ਦੇ ਰੋਗ ਨੇ, ਇੱਕ ਵਿਆਧੀਆਂ ਖੜੀਆਂ ਹੋ ਜਾਂਦੀਆਂ ਹਨ, ਇਹਨਾਂ ਸਾਰੇ ਹੀ ਰੋਗਾਂ ਦਾ ਇਲਾਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਕਲਯੁਗ ਵਿੱਚ ਇਹ ਲੈ ਕੇ ਆਏ। ਤੇ ਐਸਾ ਸੁਖਾਲਾ ਜਿਹੜਾ ਇਹ ਮੰਤਰ ਹੈ, ਇਸ ਦਾ ਅਭਿਆਸ ਕਰਨ ਦੇ ਨਾਲ ਤੁਹਾਡੇ ਸਾਰੇ ਦੁੱਖ, ਰੋਗ, ਸੰਤਾਪ ਉਤਰੇ। ਸੋਹਣੀ ਸੱਚੀ ਬਾਣੀ, ਇਹ ਜਦੋਂ ਅੰਦਰ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ, ਸਵਾਸ ਦੇ ਉੱਤੇ ਗੁਰੂ ਦਾ ਮੰਤਰ ਆ ਜਾਂਦਾ ਹੈ, ਫਿਰ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਫਿਰ ਕੋਈ ਦੁੱਖ ਦਾ ਨਾਮ ਨਿਸ਼ਾਨ ਨਹੀਂ ਰਹਿੰਦਾ। ਦੁੱਖ ਤਦੇ ਜਾਂ ਵਿਸਰ ਜਾਵੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਖਿਨਮੈ ਕੌੜੇ ਹੋਏ ਗੇ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ, ਕੀਤਾ ਕਿਛੁ ਨ ਹੋਵੇ ਲਿਖਿਆ ਧੁਰ ਸੰਜੋਗ। ਇਸ ਕਰਕੇ ਅਸੀਂ ਇਸ ਭੋਗ ਦੀ ਦੁਨੀਆ ਦੇ ਵਿਚ ਸੁਖ ਲੱਭਦੇ ਆ, ਪਰ ਭੋਗ ਦੇ ਜਿੰਨੇ ਵੀ ਪਦਾਰਥਾਂ ਦੇ ਹਨ ਬਹੁਤ ਸਾਧੋਂ ਉਪਜੇ ਰੋਗ, ਇਹ ਰੋਗ ਉਤਪੰਨ ਹੋ ਜਾਂਦੇ ਨੇ। ਸਭ ਤੋਂ ਵੱਡਾ ਰੋਗ ਜੋ ਹੈ ਹਉਮੈ ਰੋਗ ਮਾਨੁਖ ਕੋ ਦੀਨਾ, ਇਹ ਐਸਾ ਹੈ ਕਿ ਇਹ ਦਾ ਖਾਤਮਾ ਹੀ ਆ ਪਰਮੇਸ਼ਰ ਦਾ ਜਿਹੜਾ ਨਾਮ ਹੈ, ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇਸ ਤਰ੍ਹਾਂ ਦੇ ਨਾਲ ਜਦੋਂ ਤੱਕ ਇਸ ਦਾ ਖਾਤਮਾ ਨਹੀਂ ਹੁੰਦਾ ਅਸੀਂ ਦੁਖੀ ਹੁੰਦੇ ਆ। ਇਸ ਦੇ ਖਾਤਮੇ ਵਾਸਤੇ ਆਪਣੇ ਤੇ ਆਪ ਕਿਰਪਾ ਕਰਨੀ ਹੈ। ਉਹ ਕੀ ਕਰਨੀ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ। ਸੋ ਆਓ, ਇਹ ਕਿਰਪਾ ਕਿਵੇਂ ਹੋਣੀ ਹੈ ਕਿ ਜਿਵੇਂ ਹੁਣ ਤੁਸੀਂ ਆ ਕਿਰਪਾ ਹੀ ਕਰ ਰਹੇ ਹੋ, ਕਿਰਪਾ ਜਿਵੇਂ ਨਾਮਦੇਵ ਜੀ ਨੇ ਕੀਤੀ ਆਪਣੇ ਉੱਤੇ, ਆਪ ਕਿਰਪਾ ਕਰੀ ਜਾਣੇ ਆਪਣੇ ਉੱਪਰ, ਨਾਮ ਦਿਓ ਹਰ ਗੁਣ ਗਾਏ, ਇਸੇ ਤਰ੍ਹਾਂ ਆਪਣੇ ਤੇ ਆਪ ਕਿਰਪਾ ਕਰਨੀ ਹੁੰਦੀ ਹੈ। ਤਿੰਨ ਕਿਰਪਾ ਤਾਂ ਹੋ ਹੀ ਚੁੱਕੀਆਂ ਨੇ, ਕਿਆ ਸੋਹਣਾ ਸਰੀਰ ਮਿਲ ਗਿਆ, ਮਾਨੁਖ ਜੋਨੀ ਮਿਲ ਗਈ, ਇਹ ਪਰਮੇਸ਼ਰ ਦੀ ਕਿਰਪਾ ਹੈ। ਸੋਹਣਾ ਸਰੀਰ ਇਹ ਮਾਤਾ ਪਿਤਾ ਦੀ ਕਿਰਪਾ ਹੈ, ਤੇ ਤੀਜੀ ਕਿਰਪਾ ਗੁਰੂ ਦੀ ਹੈ। ਜੋ ਗੁਰੂ ਕੋਲੋਂ ਮੰਤਰ ਮਿਲ ਗਿਆ ਤੇ ਹੁਣ ਜਦੋਂ ਇਹ ਪ੍ਰਾਪਤੀਆਂ ਹੋ ਚੁੱਕੀਆਂ ਹਨ, ਹੁਣ ਤਾਂ ਆ ਕਿਰਪਾ ਕਰਨ ਦੀ ਲੋੜ ਹੈ ਕਿ ਆਪਣੇ ਉੱਤੇ ਆਪ ਕਿਰਪਾ ਕਰਕੇ ਉਦਮ ਕਰੇ, ਭਲਕੇ ਪ੍ਰਵਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਹਾਵੇ। ਇਹ ਕਿਰਪਾ ਹੁੰਦੀ ਹੈ ਕਿ ਉਦਮ ਕਰਕੇ, ਜਿਵੇਂ ਤੁਸੀਂ ਇੱਥੇ ਸਤਸੰਗ ਚ ਆਉਂਦੇ ਹੋ, ਸਤਿਗੁਰ ਦੇ ਦਰ ਤੇ ਚੱਲ ਕੇ ਆਉਂਦੇ ਹੋ, ਇੱਥੇ ਸਤਸੰਗ ਦੇ ਵਿੱਚ ਬੈਠ ਕੇ ਆ ਕਿਰਪਾ ਹੋ ਜਾਂਦੀ ਹੈ। ਜਦੋਂ ਸੰਗਤੀ ਰੂਪ ਦੇ ਵਿੱਚ ਸਵਾਸ ਦੇ ਨਾਲ ਸਿਮਰਨ ਹੁੰਦਾ ਹੈ, ਭਾਵੇਂ ਮਿਡਲ ਕਲਾਸ ਦਾ ਹੈ, ਅਵਸਥਾ ਭੀਤ ਦੀ ਗੱਲ ਹੈ। ਇੱਥੇ ਜੋ ਰਸਤਾ ਇਸ ਘਰ ਦਾ ਹੈ, ਸੁਰਤ ਅਤੇ ਸ਼ਬਦ ਦਾ ਮਾਰਗ ਹੈ, ਨਾਮ ਮਾਰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਿਆਂਦਾ, ਬੜਾ ਸੁਖਾਲਾ ਹੈ, ਕੋਈ ਔਖਾ ਨਹੀਂ, ਹਰ ਕੋਈ ਕਰ ਸਕਦਾ ਹੈ। ਕੀ ਬੱਚਾ, ਕੀ ਬਜ਼ੁਰਗ, ਕੀ ਬਿਮਾਰ, ਬਿਮਾਰ ਤਾਂ ਸਾਰੇ ਹੀ ਨੇ, ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਕੋਈ ਔਖਾ ਏ। ਸਵਾਸਾਂ ਦੀ ਪੂੰਜੀ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਇਸ ਪ੍ਰਥਾ ਉਪਦੇਸ਼ ਕਰ ਰਹੇ ਨੇ ਕਿ ਸਵਾਸ ਅਮੋਲਕ ਹਨ। ਇਸ ਪੂੰਜੀ ਨੂੰ ਅਸੀਂ ਸਮਝਦੇ ਨੀ, ਸਵਾਸ ਦੀ ਕੀਮਤ ਕੋਈ ਅੱਜ ਦੱਸ ਸਕਦਾ ਹੈ? ਸਵਾਸ ਇੱਕ ਵੀ ਵਾਧਾ ਨਹੀਂ ਜਿੰਨੇ ਮਿਲੇ ਨੇ, ਪਰ ਇਹ ਘਟਦੇ ਵਾਧੇ ਕਿਵੇਂ ਨੇ? ਜਦੋਂ ਅਸੀਂ ਇਸ ਤਰ੍ਹਾਂ ਦੇ ਨਾਲ ਆਪਣੀ ਜੀਵਨ ਦੀ ਰਫਤਾਰ ਬਦਲ ਲੈਂਦੇ ਹਾਂ, ਮਨ ਦੇ ਪਿੱਛੇ ਲੱਗ ਜਾਂਦੇ ਹਾਂ, ਸਵਾਸ ਦੀ ਰਫਤਾਰ ਤੇਜ਼ ਹੋ ਜਾਂਦੀ ਹੈ। ਟਿਕਿਆ ਹੋਇਆ ਮਨੁੱਖ ਜਦੋਂ ਧਿਆਨ ਦੇ ਵਿਚ ਬੈਠਦਾ ਹੈ, ਸਿੱਧਾ ਬੈਠਦਾ ਹੈ, ਸਵਾਸ ਪੂਰਾ ਲੈਂਦਾ ਹੈ। ਹੁਣ ਤਾਂ ਅਸੀਂ ਸਾਨੂੰ ਬੈਠਣ ਦਾ ਵੀ ਢੰਗ ਨਹੀਂ, ਜੇ ਪੂਰਾ 90 ਡਿਗਰੀ ਦੇ ਉੱਤੇ ਰੀੜ ਦੀ ਹੱਡੀ ਨੂੰ ਕਰਕੇ ਸਿੱਧਾ ਬੈਠੋ, ਸਰੀਰ ਨੂੰ ਢਿੱਲਾ ਛੱਡੋ, ਸਵਾਸ ਦੇ ਉੱਤੇ ਧਿਆਨ ਦਿਓ। ਸਵਾਸ 1 ਮਿੰਟ ਦੇ ਵਿਚ 12 ਆਉਂਦੇ ਨੇ, ਬੈਠਤ 12, ਸੋਵਤ 18, ਬੈਠਤ 12, ਚਲਤ 18, ਸੋਵਤ 24 ਜਾਤ। ਚੱਲਦਾ ਇਨਸਾਨ 18 ਸਾਹ 1 ਮਿੰਟ ਵਿਚ ਲੈਂਦਾ, ਜੇ ਤੇਜ ਰਫਤਾਰ ਨਾਲ ਦੌੜੇ ਰਫਤਾਰ ਹੋਰ ਵੱਧਦੀ ਹੈ। ਜਦੋਂ ਸੌਂਦਾ ਹੈ ਉਸ ਸਮੇਂ ਇਸ ਨੂੰ 24 ਸਵਾਸ ਆਉਂਦੇ ਨੇ, ਗੁੱਸੇ ਵਿਚ 32 ਆਉਂਦੇ ਨੇ, ਵਿਸ਼ੇ ਵਿਕਾਰਾਂ ਦੇ 64 ਸਵਾਸ ਨੇ। ਸਵਾਸ ਦੇ ਐਸੀ ਪੂੰਜੀ ਹੈ ਜਿਹੜਾ ਕਾਮ ਕ੍ਰੋਧ ਦੇ ਵਿਚ ਪੈ ਕੇ ਸਵਾਸਾਂ ਦਾ ਵਿਨਾਸ਼ ਕਰ ਦਿੰਦਾ, ਨਾਸ ਕਰਦਾ ਹੈ। ਇਸ ਕਰਕੇ ਇਸ ਤੋਂ ਬਚਣ ਵਾਸਤੇ ਸਵਾਸ ਦੇ ਉੱਤੇ ਕੰਟਰੋਲ ਕਰਨਾ ਹੈ। ਬੜਾ ਸੈਂਟੀਫਿਕ ਧਰਮ ਹੈ, ਕੋਈ ਇਹਦੇ ਵਿਚ ਕੋਈ ਔਖਾ ਨਹੀਂ, ਕਿ ਇੰਨੀ ਵੱਡੀ ਫਿਲਾਸਫੀ ਹੈ ਜਿਹੜੀ ਸਮਝ ਨਾ ਆਵੇ। ਕਲਯੁਗ ਨਾਨਕ ਨਾਮ ਸੁਖਾਲਾ ਸਵਾਸ ਤਾਂ ਸਾਰਿਆਂ ਨੂੰ ਪਤਾ ਹੋਵੇ ਕਿ ਚੱਲ ਰਿਹਾ ਹੈ, ਤੇ ਸਵਾਸ ਦੇ ਨਾਲ ਕਰਨਾ ਕੀ ਹੈ? ਸਵਾਸ ਅੰਦਰ ਨੂੰ ਜਾਣ ਬਾਹਰ ਨੂੰ ਜਾਣ ਇੱਕ ਐਸਾ ਸਾਈਕਲ ਹੈ, ਇਸ ਦੇ ਬਾਰੇ ਸਤਿਗੁਰੂ ਜੀ ਐਸਾ ਫਰਮਾਨ ਕਰਦੇ ਨੇ, ਸਾਰੇ ਪੜਿਆ ਕਰੋ, ਸਾਰੇ ਇਸ ਨੂੰ ਜਪਿਆ ਕਰੋ। ਉਹ ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਵਾਸ ਦੇ ਗੇੜੇ ਵਾਹਿਗੁਰੂ, ਸਵਾਸ ਦੇ ਗੇੜੇ ਬੋਲੋ ਵਾਹਿਗੁਰੂ, ਸਵਾਸ ਦੇ ਗੇੜੇ ਬੋਲੋ ਵਾਹਿਗੁਰੂ। ਵਾਹਿਗੁਰੂ 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 ਸਹਾਰ ਨਾਮ ਨੱਚੇ ਤੇ ਉਸੇ ਕਾਹੇ ਲੱਗ ਆਏ ਰਾਮ ਰਾਣੇ, ਮਾਣਸ ਜਨਮ ਦੁਲੰਬ ਹੈ ਨਾਮ ਦਿਨ ਉਰਖਾ ਸਭ ਜਾਏ। ਹੁਣ ਸਤਿਗੁਰ ਜੀ ਸਾਨੂੰ ਪੁੱਛ ਰਹੇ ਨੇ ਕਿ ਜੇ ਇਹ ਨਾਮ ਨੀ ਜਪਣਾ ਸੀ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਤੇ ਕਾਹੇ ਜਗ ਆਏ ਰਾਮ ਰਾਜੇ, ਤੇ ਸੰਸਾਰ ਦੇ ਉੱਤੇ ਕੀ ਕਰਨ ਆਏ ਹੋ? ਇਹ ਮਾਣਸ ਜਨਮ ਦੁਲੰਬ ਹੈ ਨਾਮ ਦਿਨ ਈਰਖਾ ਸਭ ਜਾਏ। ਆ ਮਾਣਸ ਜਨਮ ਜੋ ਸਰੀਰ ਮਿਲਿਆ ਏ, ਕਿੰਨਾ ਸੋਹਣਾ, ਇਸ ਦੀ ਕੋਈ ਕੀਮਤ ਹੈ? ਇਸ ਜੋ ਸਵਾਸ ਚੱਲ ਰਹੇ ਨੇ ਸਾਈ ਨਾਮ ਅਮੋਲ ਤੱਕ ਪਹੁੰਚਾਉਣ ਦੇ ਸਾਧਨ ਹਨ, ਤੇ ਹੁਣ ਸਮਾਂ ਵੀ ਇਹ ਸਹੀ ਹੈ ਕਿ ਇਹਦੇ ਨਾਲ ਹੀ ਕੀਤਾ ਜਾਵੇ, ਕਿਉਂਕਿ ਅਬ ਕੱਲੂ ਆਇਓ ਰੇ ਇੱਕ ਨਾਮ ਵੋ ਬੋ ਅਨਰੁੱਤ ਨਾਹੀ ਨਾਹੀ ਮਤ ਪਰਮ ਭੁੱਲੋ ਭੁੱਲੋ, ਕੇ ਇਹ ਭੁੱਲ ਨਾ ਜਾਓ। ਸਿਮਰਨ ਕਹਿੰਦੇ ਨੇ ਯਾਦ ਨੂੰ, ਕੇ ਇਹ ਦੁਰਲੰਭ ਸਮਾਂ ਮਿਲਿਆ ਏ, ਮਾਨਸ ਜਨਮ ਮਿਲਿਆ ਏ, ਇਹਦੇ ਚ ਹੁਣ ਵੱਤ ਲੱਗੇ ਹੈ। ਜਿਵੇਂ ਕੋਈ ਫਸਲ ਬੀਜਣ ਵਾਸਤੇ ਵੱਤ ਲੱਗਦੀ ਹੈ, ਹੁਣ ਇਹ ਸਮਾਂ ਮਿਲਿਆ ਏ, ਜੇ ਨਹੀਂ ਕਰਦੇ ਅੱਗੇ ਕੀ ਫਿਰ ਮਿਲੇਗਾ? ਹੁਣ ਕੱਟੇ ਹਰ ਨਾਮ ਨਾ ਬੀਜੇ, ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ। ਹੁਣ ਨਾਮ ਜਪਣ ਦਾ ਸਮਾਂ ਹੈ। ਸਾਰੀਆਂ ਸੁੱਖ ਸਹੂਲਤਾਂ ਮਿਲ ਚੁੱਕੀਆਂ ਨੇ, ਮਾਨਖ ਤਨ ਮਿਲ ਚੁੱਕਿਆ ਹੈ। ਇਹਦੇ ਨਾਲ ਇਹ ਕਰੀਏ, ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਇਹੀ ਸ਼ੁਰੂਆਤ ਇਸ ਤੋਂ ਹੀ ਕਰੋ। ਸਵਾਸ ਦੇ ਨਾਲ ਜਦੋਂ ਸ਼ੁਰੂ ਕਰਾਂਗੇ, ਸਾਡਾ ਆ ਜਿਹੜਾ ਸਮਾਂ ਇਹ ਸਫਲ ਹੋ ਜਾਵੇਗਾ, ਤੇ ਜਿਹੜਾ ਇਹ ਲੋਕ ਹੈ ਜਿਸ ਤੇ ਅਸੀਂ ਰਹਿੰਦੇ ਹਾਂ, ਇਹ ਲੋਕ ਸੁਖੀ, ਤੇ ਜਦੋਂ ਇੱਥੋਂ ਜਾਣਾ ਪਰਲੋਕ ਸਹੇਲੇ, ਕਿੰਨਾ ਪਾਤਸ਼ਾਹ ਕਿੰਨੇ ਪਿਆਰ ਨਾਲ ਬੇਨਤੀ ਰੂਪ ਦੇ ਵਿਚ ਵੀ ਕਹਿ ਰਹੇ ਨੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਆਂ ਖਾਟ ਚਲੋ ਹਰ ਲਾ ਦੇ ਵਸਨ ਸੇਲਾ। ਕਿੰਨੇ ਪਿਆਰ ਨਾਲ ਇਹ ਮੇਰੇ ਪਿਆਰਿਓ, ਮੇਰੇ ਮਿੱਤਰੋ, ਮੇਰੀ ਬੇਨਤੀ ਨੂੰ ਸੁਣੋ, ਕਿ ਇਹ ਸੇਵਾ ਤੇ ਸਿਮਰਨ ਦਾ ਸਮਾਂ ਹੈ। ਇਹਦਾ ਲਾਹਾ ਪ੍ਰਾਪਤ ਕਰੀਏ। ਸੋ ਆਪ ਜੀ ਇੱਥੇ ਲਾਹਾ ਲੈਣ ਵਾਸਤੇ ਪਹੁੰਚੇ ਹੋ, ਸੇਵਾ ਦਾ ਕੁੰਭ ਲੱਗਿਆ ਏ ਤੇ ਸਿਮਰਨ, ਤੇ ਜਦੋਂ ਇਸ ਤਰ੍ਹਾਂ ਸੰਗਤੀ ਰੂਪ ਦੇ ਵਿਚ ਇੱਥੇ ਕਰਦੇ ਹਾਂ, ਫਿਰ ਇਹ ਨਾਮ ਚੱਲ ਪੈਂਦਾ ਏ। ਨਾਮ ਤੱਕ ਰਸਵਾਈ ਹੋ ਜਾਂਦੀ ਹੈ, ਨਾਮ ਦੇ ਵਿਚ ਅਪੀਰਤਾ ਹੋ ਜਾਂਦੀ ਹੈ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ, ਆਓ ਸੰਗਤੀ ਰੂਪ ਦੇ ਵਿਚ ਸਵਾਸ ਦੇ ਰਾਹੀਂ ਸਿਮਰਨ ਕਰਦੇ ਹੋਏ ਸਮਾਪਤੀ ਕਰੀਏ। ਕੱਲ ਨੂੰ ਆਪਾਂ ਵਿਚਾਰ ਅੱਗੇ ਕਰਾਂਗੇ ਕਿ ਕਿਵੇਂ ਅੱਜ ਦੀ ਸ਼ਿਕਾਇਤ ਹੈ ਸਾਨੂੰ ਸਾਰਿਆਂ ਨੂੰ ਹੀ ਹੈ ਕਿ ਸਾਡਾ ਇਹ ਗੁਰੂ ਦਾ ਮੰਤਰ ਦਾ ਵਿਆਪ ਕਿਉਂ ਨਹੀਂ ਚੱਲਦਾ, ਕਿਉਂਕਿ ਅਸੀਂ ਰਹਿਤਾ ਨਹੀਂ ਰੱਖਦੇ, ਬਾਹਰਲੀਆਂ ਰਹਿਤਾਂ ਤਾਂ ਰੱਖ ਲੈਂਦੇ ਹਾਂ, ਪਰ ਜੇ ਅੰਤਰੰਗ ਜਿਹੜੀਆਂ ਅੰਦਰਲੀਆਂ ਰਹਿਤਾਂ ਹਨ ਉਹ ਬਾਣੀ ਦੱਸਦੀ ਹੈ, ਜਿਹਦੇ ਵਿਚ ਕਿੰਨੀਆਂ ਹੀ ਰਹਿਤਾਂ ਹਨ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਤਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਤ। ਸੋ ਉਹ ਰਹਿਤਾਂ ਜਿਹੜੀਆਂ ਹਨ, ਬਿਨ ਗੁਣ ਕੀਤੇ ਭਗਤ ਨਾ ਹੋਏ, ਉਹਨਾਂ ਨੂੰ ਅਸੀਂ ਜੇ ਰੱਖ ਲਈਏ, ਫਿਰ ਨਾਮ ਨਾਲ ਜੁੜ ਜਾਈਦਾ, ਨਾਮ ਵਿੱਚ ਅਭੇਤਾ ਹੋ ਜਾਂਦੀ ਹੈ, ਫਿਰ ਸਾਡਾ ਜੀਵਨ ਆਨੰਦਮਈ ਸੁਖਦਾਇਕ ਬਣ ਜਾਂਦਾ ਹੈ। ਸੋ ਆਓ ਸਵਾਸ ਤੇ ਕੰਟਰੋਲ ਕਰਕੇ ਸਿੱਧੇ ਬੈਠ ਕੇ, ਸਵਾਸ ਅੰਦਰ ਨੂੰ ਜਾਂਦਾ ਹੈ, ਵਾਹੇ ਬਾਹਰ ਨੂੰ ਆਉਂਦਾ ਏ ਗੁਰੂ, ਵਾਹੇ ਗੁਰੂ ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਨਾਨਕ ਆਨੰਦ ਏ ਮੰਗ ਮੇਰਿਆ ਤੂੰ ਸਦਾ ਹਰ ਨਾਲ ਹਰ ਨਾਲ ਤੂੰ ਅੰਗੀ ਕਾਰੋ ਕਰੇ ਤੇਰਾ ਕਾਰ ਸੰਸਾਰ ਗੱਲਾਂ ਸਮਰੱਥ ਸੁਣੀ ਨਾਨਕ ਮਨ ਸਦਾ ਹਰ ਨਾਲ ਕਰਤਾ ਤੇਰੇ ਸਭ ਕੁਛ ਜਿਸ ਦੇ ਪਾਏ ਨਾਮ ਦਿਨ ਕੇ ਮਨ ਤੇਰਾ ਵਜ ਸ਼ਬਦ ਤੇਰੇ ਨਾਨਕ ਸਾਜਨਾ ਮੇਰਾ ਦਾਰ ਮੇਰਾ ਦਿਲ ਭੁੱਖਾਂ ਸਭ ਦੁਆਰੀਆਂ ਕਰ ਸ਼ਾਂਤ ਮੰਨਿਆ ਪੁਰਾਣ ਕਿਤਾ ਗੁਰੂ ਤੋਂ ਜਿਸਦੀਆਂ ਵੱਡੀਆਂ ਤਹਿਮਾਨ ਤਾਰੂ ਵਾਜੇ ਪੰਜ ਸ਼ਬਦ ਤੁਕ ਤਾਰਿਫ ਵਾਜੇ ਤਾਰਿਫ ਵਾਜੇ ਸ਼ਬਦ ਵਾਜੇ ਪੰਜ ਤੁਕ ਤੁਕ ਵਾਸੇ ਕੀਤੇ ਕਾਲ ਸੰਕਟ ਮਾਰਿਆ ਗੁਰ ਕਰਨ ਮਾਇਆ ਖੁਦ ਮੈਨ ਤੁਸੇ ਨਾਮ ਨਾਨਕ ਤੈਸ ਪੂਆ ਤਿਤ ਤਾਰੇ ਅਨਹਦ ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਦੁੱਖ ਰੋਗ ਸੰਤਾਪ ਤੇਰੇ ਸੋਣੀ ਬਾਣੀ ਸੰਤ ਸਤਪੁਰ ਰਿਹਾ ਪੁਰਪੂਰੇ ਜਨਵੰਤ ਨਾਨਕ ਗੁਰੂ ਪਵਣ ਗੁਰੂ ਪਾਣੀ ਪਿਤਾ ਮਾਤਾ ਸਤ ਮਹਾਤ ਜਿਸ ਰਾਤ ਦੇ ਸਗਲ ਜਾਗੇ ਚੰਗਿਆਂ ਬੁਰਿਆਂ ਵਾਤੇ ਕਰਮ ਹਜ਼ੂਰ ਕਰਮੀ ਆਪੋ ਨਾਮ ਪਿਆਇਆ ਜੀ ਮਸ਼ਕਤ ਕਾਲ ਨਾਨਕ ਦੇ ਬੁੱਖੇ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਤੂੰ ਠਾਕੁਰ ਤੂੰ